ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪ੍ਰੀਤਮ ਜੀ ਦਾ ਪੰਜਵਾਂ ਭਾਗ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਫਿਰ ਇੱਕ ਦਿਨ ਮੈਂ ਦਾਤਾ ਜੀ ਨੂੰ ਕਿਹਾ ਕਿ ਮੈਨੂੰ ਰਸਤਾ ਦੱਸੋ, ਤਾਂ ਕਹਿਣ ਲੱਗੇ ਰਸਤਾ ਪ੍ਰੇਮ ਹੈ ਪਰ ਪਾਸ ਪ੍ਰੀਤਮ ਜੀ ਦੇ ਹੈ। ਜਾਂ ਮੈਂ ਪੁੱਛਿਆ ਪ੍ਰੀਤਮ ਜੀ ਕਿੱਥੇ ਹਨ, ਤਾਂ ਕਹਿਣ ਲੱਗੇ ਇੱਥੇ। ਮੈਂ ਕਿਹਾ ਮਿਲਣ ਕਿਸ ਤਰ੍ਹਾਂ, ਤਾਂ ਕਹਿਣ ਲੱਗੇ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਇਹ ਕਹਿ ਕੇ ਨੈਣ ਪਾਰ ਆਏ ਅਤੇ ਪਰੇ ਨੈਣੀ ਦਾਤਾ ਜੀ ਉੱਠ ਗਏ ਅਤੇ ਫਿਰ ਨਾ ਪਰਤੇ। ਉਹ ਤਾਂ ਮੁੜ ਲੱਭੇ ਹੀ ਨਾ ਅਤੇ ਮੈਨੂੰ ਵੈਰਾਗ ਹੋ ਗਿਆ। ਦਿਨ ਰਾਤ ਜਾਂ ਤਾਂ ਪ੍ਰੀਤਮ ਜੀ ਹੁੰਦੀ ਰਹੇ ਜਾਂ ਦਾਤਾ ਜੀ ਨੂੰ ਲੱਭਦੀ ਫਿਰਾਂ। ਪੁਸਤਕਾਂ ਦੇ ਬਸਤੇ ਬੰਦ ਹੋ ਗਏ, ਇੱਕ ਵੈਰਾਗ ਸ਼ਤਕ ਮੇਰੇ ਹੱਥਾਂ ਵਿੱਚ ਰਹਿ ਗਿਆ। ਆ ਮੁਹਾਰੇ ਰੋ ਪੈਣਾ, ਉਦਾਸ ਹੋ ਜਾਣਾ, ਬੌਲਿਆਂ ਵਾਂਗੂ ਫਿਰਦੇ ਰਹਿਣਾ, ਰਾਤਾਂ ਜਾਗਦੇ ਰਹਿਣਾ, ਠੰਡੇ ਸਾਹ ਭਰਦੇ ਰਹਿਣਾ, ਮੇਰੇ ਮਾਪੇ ਚੱਲ ਨਾ ਸਕੇ, ਲੱਗੇ ਪੜਚੋਲਾਂ ਕਰਨ। ਅਖੀਰ ਉਹਨਾਂ ਨੂੰ ਸੂਹ ਲੱਗ ਗਈ ਕਿ ਦਾਤਾ ਲੋਕ ਕੋਈ ਵੈਰਾਗ ਦੀ ਚਿਣੰਗ ਫੂਕ ਗਿਆ ਹੈ। ਪਿਤਾ ਜੀ ਮੈਨੂੰ ਸਮਝਾਉਣ ਲਈ ਉਹਨਾਂ ਦੀ ਨਿੰਦਾ ਕਰਨ ਲੱਗੇ। ਆਖਣ ਉਹ ਨਿਰੱਖਰ ਭੱਟਾਚਾਰੇ ਯਾਨੀ ਅਨਪੜ੍ਹਿਆ ਪੰਡਿਤ ਸੀ। ਸਾਡੇ ਸਾਹਮਣੇ ਇੱਕ ਦਿਨ ਸੰਸਕ੍ਰਿਤ ਦੀ ਇੱਕ ਪੋਥੀ ਪੁੱਠੀ ਖੋਲ੍ਹ ਕੇ ਬੈਠਾ ਵੇਖਦਾ ਸੀ। ਉਸ ਦਿਨ ਜਿਹੜੀ ਗੱਲ ਕੀਤੀ ਸਾਸੋ ਸੁਣੀ ਸੁਣਾਈ ਸੀ, ਤੂੰ ਪੰਡਿਤ ਹੈ, ਮੂਰਖਾਂ ਦੇ ਆਖੇ ਨਹੀਂ ਲੱਗੀਦਾ। ਮੈਂ ਕੀ ਆਖਦੀ, ਪਿਤਾ ਜੀ ਨੂੰ ਪਿਤਾ ਜੀ ਦੀ ਭੁੱਲ ਤੀ, ਉਹ ਕਿ ਕੀਕੂ ਦੱਸਦੀ। ਦਿਲ ਦੇ ਭੇਤ ਕਹਿੰਦੀ ਤਾਂ ਦਾਤਾ ਜੀ ਦੀ ਹੋਰ ਨਿੰਦਿਆ ਸੁਣਦੀ, ਜਿਸ ਨਾਲ ਉਹ ਸਰੀਰ ਦੇਣਾ ਚੰਗਾ। ਜਿਉਂ ਜਿਉਂ ਮਾਪੇ ਰੋਕਦੇ ਵਾਹਵਾਂ ਲਾਉਂਦੇ, ਮੇਰਾ ਵੈਰਾਗ ਵੱਧਦਾ ਗਿਆ। ਦਾਤਾ ਜੀ ਡਾਢੇ ਹੀ ਚੰਗੇ ਲੱਗਣ, ਪ੍ਰੀਤਮ ਜੀ ਦਾ ਖਿਆਲ ਬੇਤਾਬ ਕਰ ਦੇਵੇ। ਮੈਨੂੰ ਅਜੇ ਤੱਕ ਵੀ ਪਤਾ ਨਹੀਂ ਕਿ ਪ੍ਰੀਤਮ ਜੀ ਕੌਣ ਹਨ ਅਤੇ ਕਿੱਥੇ ਹਨ, ਪਰ ਮੇਰੇ ਅੰਦਰ ਇੱਕ ਤੂ ਹਰ ਵੇਲੇ ਉਹਨਾਂ ਵੱਲ ਰਹਿੰਦੀ ਹੈ, ਜੋ ਇੱਕ ਸਵਾਸ ਨਹੀਂ ਭੁੱਲਦੀ। ਔਰ ਕਦੇ ਕਦੇ ਮੈਨੂੰ ਵਹਿਮ ਵਿੱਚ ਇੱਕ ਝਾਵਲਾ ਵੱਜਦਾ ਹੈ ਕਿ ਮਾਨੋ ਸ਼ੇਰ ਦੀ ਤਰ੍ਹਾਂ ਨਿਰਭੈ ਪ੍ਰੇਮ ਦੇ ਪੁੰਜ ਸੰਪੂਰਨ ਦਾਤਾ ਅਤੇ ਖਿਮਾ ਦਾ ਰੂਪ ਇੱਕ ਗੁਣਾਂ ਦਾ ਸਰੂਪ ਧਾਰ ਕੇ ਅੱਖਾਂ ਅੱਗੋਂ ਲੰਘ ਗਿਆ ਹੈ। ਸੋ ਵੈਦ ਜੀ ਮਹਾਰਾਜ, ਮੈਨੂੰ ਪ੍ਰੀਤਮ ਜੀ ਦੀ ਇਤਨੀ ਹੀ ਵਿਥਿਆ ਮਾਲੂਮ ਹੈ। ਜੋ ਗੱਲਬਾਤ ਮੈਂ ਆਪ ਨੂੰ ਉੱਪਰ ਸੁਣਾਈ ਹੈ, ਉਹ ਜਿੰਨੀ ਮੈਨੂੰ ਯਾਦ ਸੀ ਆਪਣੇ ਅੱਖਰਾਂ ਵਿੱਚ ਸੁਣਾਈ ਹੈ। ਦਾਤਾ ਜੀ ਦੇ ਵਾਕ ਅਤੇ ਬਚਨ ਬਹੁਤ ਪਿਆਰੇ ਅਤੇ ਸੁੰਦਰ ਗੋਂਦਵੇ ਕਟਾਖਿਆਂ ਨਾਲ ਭਰੇ ਹੁੰਦੇ ਸਨ। ਨਾਲੇ ਉਹਨਾਂ ਦੇ ਗਲੇ ਦੀ ਮਧੁਰਤਾ ਅਤੇ ਸੰਗੀਤਕ ਲਹਿਰ ਵੱਖਰੇ ਜਾਦੂ ਹੁੰਦੇ ਸਨ, ਜੋ ਮੈਂ ਆਪਣੇ ਗਲੇ ਤੋਂ ਅਦਾ ਨਹੀਂ ਕਰ ਸਕਦੀ। ਸੋ ਜੇ ਇਹਨਾਂ ਦੇ ਸੁਣਾਉਣ ਵਿੱਚ ਭਾਵ ਦੱਸਣ ਵਿੱਚ ਕਿਤੇ ਕੋਈ ਉਕਾਈ ਹੈ ਤਾਂ ਮੇਰੀ, ਕੋਈ ਭੁੱਲ ਹੈ ਤਾਂ ਮੇਰੀ। ਦਾਤਾ ਜੀ ਗੱਲਬਾਤ ਅਚੁੱਕ ਕੀਤਾ ਕਰਦੇ ਸਨ। ਇਹ ਵਿਥਿਆ ਮੈਂ ਅੱਗੇ ਆਪ ਨੂੰ ਸੁਣਾ ਚੁੱਕੀ ਹਾਂ ਕਿ ਕੀਕੂ ਪਿਤਾ ਜੀ ਮੇਰੇ ਵੈਰਾਗ ਦੇ ਦੂਰ ਕਰਨ ਲਈ ਇੱਕ ਮੂਰਖ ਅਵਿਧਿਅ ਅਤੇ ਪਾਪਾਂ ਦੇ ਪੁੰਜ ਧਨਾੜ ਆਦਮੀ ਨਾਲ ਮੇਰਾ ਵਿਆਹ ਕਰਕੇ ਮੇਰੇ ਵੈਰਾਗ ਦਾ ਇਲਾਜ ਸਮਝ ਕੇ ਇਸ ਕੰਮ ਵਿੱਚ ਪਰਪੱਕ ਹੋ ਕੇ ਲੱਗ ਪਏ ਸਨ, ਅਤੇ ਮੈਨੂੰ ਸਿਵਾ ਰਾਤ ਵੇਲੇ ਟੁਰ ਕੇ ਕਿਸੇ ਬਨ ਵਿੱਚ ਵੈਰਾਗ ਅਤੇ ਤਪ ਕਰਕੇ ਆਪਣੀ ਪਰਮਾਰਥਿਕ ਮਨੋਕਾਮਨਾ ਪੂਰੀ ਕਰਨ ਲਈ ਹੋਰ ਕੋਈ ਰਸਤਾ ਅਤੇ ਚਾਰਾ ਬਾਕੀ ਨਹੀਂ ਸੀ। ਮੈਂ ਜੀਵਨ ਪਦ ਨੂੰ ਕਦੇ ਪਾ ਸਕਾਂ ਔਰ ਉਸ ਕੁਸੰਗ ਦੇ ਸੰਜੋਗ ਤੋਂ ਬਚ ਸਕਾਂ, ਇਸ ਸ਼ੋਕ ਨੇ ਅੱਧੀ ਰਾਤ ਵੇਲੇ ਮੈਨੂੰ ਘਰੋਂ ਟੋਰਿਆ ਅਤੇ ਇੱਥੇ ਪਹੁੰਚਾਇਆ ਹੈ। ਕਾਕੀ ਦੀ ਇਹ ਵਿਥਿਆ ਸੁਣ ਕੇ ਵੈਦ, ਜੋ ਜਾਤ ਕਰਕੇ ਤਾਂ ਬ੍ਰਾਹਮਣ ਨਹੀਂ ਸੀ ਪਰ ਕਿਸੇ ਪੰਡਿਤ ਦੀ ਸੇਵਾ ਕਰਨ ਕਰਕੇ ਉਸਦੀ ਕਿਰਪਾ ਨਾਲ ਚੰਗਾ ਵਿਦਵਾਨ ਅਤੇ ਵੈਦ ਹੋ ਗਿਆ ਸੀ, ਚਕਰਿਤ ਰਹਿ ਗਿਆ। ਜੋ ਦਸ਼ਾ ਕਾਕੀ ਦੀ ਸੀ, ਕੁਛ ਉਸ ਤਰ੍ਹਾਂ ਦੀ ਹੋਸ਼ ਉਸਦੀ ਵੀ ਖੁੱਲ੍ਹੀ ਅਤੇ ਦਾਤਾ ਜੀ ਪਿਆਰੇ ਲੱਗ ਪਏ। ਅੱਗੇ ਤਾਂ ਉਹ ਉਪਕਾਰ ਸਮਝ ਕੇ ਇੱਕ ਵਿਦਵਾਨ ਦਾ ਇਲਾਜ ਕਰਦਾ ਸੀ, ਹੁਣ ਉਸਨੂੰ ਇੱਕ ਯੋਗੀ ਰਾਜ ਅਤੇ ਬੀਤਰਾਗ ਦੀ ਸੇਵਾ ਨਜ਼ਰ ਪੈ ਗਈ। ਪਿਆਰ ਉਹ ਆਇਆ ਔਰ ਇਹ ਖਿਆਲ ਜਾਗ ਪਿਆ ਕਿ ਕਿਵੇਂ ਛੇਤੀ ਰਾਜ਼ੀ ਹੋ, ਪ੍ਰੀਤਮ ਜੀ ਦੀ ਸੂਹ ਅਸੀਂ ਵੀ ਲਈਏ, ਜਿਨ੍ਹਾਂ ਦੇ ਸਤਸੰਗ ਨਾਲ ਐਸੇ ਯੋਗੀ ਰਾਜ ਉਤਪਤ ਹੋ ਰਹੇ ਹਨ। ਹੋ ਸਕੇ ਤਾਂ ਉਹਨਾਂ ਦੇ ਦੁਆਰੇ ਅਸੀਂ ਵੀ ਪਹੁੰਚ ਕੇ ਜੀਵਨ ਪਦ ਪਾਈਏ। ਝੁੰਡ ਤੋਂ ਕੁਝ ਕੁ ਪੱਛੋਂ ਨੂੰ ਜੇਹਲਮ ਨਦੀ ਵਗਦੀ ਹੈ। ਇਸ ਦੇ ਪਾਰ ਕੋਕੋ ਦੀ ਵਿੱਥ ਪਰ ਇੱਕ ਕਈ ਮੀਲ ਚੌੜਾ ਅਤੇ 100 ਕੌਮੀ ਲੰਬਾ ਟਿੱਬਾ ਜਿਹਾ ਰੇਤੀ ਜਿਹੇ ਦਾ ਹੈ, ਜਿਸ ਨੂੰ ਅਕਸਰ ਲੋਕ ਥਲ ਵੀ ਕਹਿੰਦੇ ਹਨ। ਇਸੇ ਥਲ ਵਿੱਚ ਸੱਸੀ ਮਰੀ ਦੱਸਦੇ ਹਨ ਅਤੇ ਕਈ ਲੋਕ ਸੱਸੀ ਦੀ ਮੌਤ ਦਾ ਟਿਕਾਣਾ ਵੀ ਇਸੇ ਟਿੱਬੇ ਵਿੱਚ ਦੱਸਦੇ ਹਨ। ਇਸ ਟਿੱਬੇ ਅਤੇ ਦਰਿਆ ਦੇ ਵਿਚਕਾਰ ਜੋ ਦੂਰ ਤੱਕ ਧਰਤੀ ਚੱਲੀ ਗਈ ਹੈ ਉਸਨੂੰ ਕੱਛੀ ਆਖਦੇ ਹਨ। ਝੁੰਡ ਤੋਂ ਟੁਰ ਕੇ ਦਰਿਆ ਟੱਪ ਕੇ ਇੱਕ ਮਾੜੀ ਨਾਮੇ ਪਿੰਡ ਹੈ ਜੋ ਇਸ ਕੱਛੀ ਵਿੱਚ ਟਿੱਬੇ ਦੀ ਵੱਖੀ ਉੱਤੇ ਵਾਂਗ ਹੈ। ਇਸ ਪਿੰਡ ਵਿੱਚ ਵੈਦ ਜੀ ਦਾ ਘਰ ਹੈ। ਪ੍ਰੇਮ ਦੇ ਰੰਗ ਕਰਕੇ ਜੋ ਪ੍ਰੀਤਮ ਜੀ ਦੀ ਵਿਥਿਆ ਸੁਣ ਕੇ ਉਪਜ ਪਿਆ ਸੀ, ਵੈਦ ਜੀ ਆਪਣੇ ਬਿਮਾਰ ਅਤੇ ਕਾਕੀ ਨੂੰ ਆਪਣੇ ਪਿੰਡ ਲੈ ਆਏ ਸਨ ਅਤੇ ਆਪਣੇ ਘਰ ਰੱਖ ਕੇ ਡਾਢੇ ਹੀ ਪਿਆਰ ਨਾਲ ਸੇਵਾ ਵਿੱਚ ਲੱਗ ਪਏ ਸਨ। ਉਹਨਾਂ ਦੀ ਸੇਵਾ ਨੂੰ ਸਾਈਂ ਨੇ ਫਲ ਲਾਇਆ। ਦਾਤਾ ਜੀ ਰਾਜ਼ੀ ਹੋ ਗਏ, ਅੱਖਾਂ ਖੋਲ੍ਹਦੇ ਹਨ, ਗੱਲਾਂ ਸੁਣਦੇ ਹਨ, ਸਮਝਦੇ ਹਨ, ਪਰ ਅਜੇ ਜ਼ਬਾਨ ਬੋਲ ਨਹੀਂ ਸਕਦੀ। ਉਹ ਹੁਣ ਸਮਝ ਗਏ ਕਿ ਮੇਰੇ ਰਾਜਾ ਜੀ ਨੇ ਆਪਣੇ ਹੁਕਮ ਵਿੱਚ ਮੈਨੂੰ ਐਸੇ ਥਾਂ ਕਰ ਲਿਆ ਹੈ ਜਿੱਥੇ ਉਸਦੇ ਰਾਜ ਦੀ ਸੇਵਾ ਦਾ ਕੰਮ ਕੋਈ ਹੋਰ ਮੇਰੇ ਸਿਰ ਹੈ। ਉਸੇ ਦੀ ਮਰਜ਼ੀ ਨੇ ਮੈਨੂੰ ਇਸ ਕਾਕੀ ਦੇ ਪਾਸ ਪਹੁੰਚਾ ਦਿੱਤਾ ਹੈ ਅਤੇ ਮੇਰੀ ਬੇਸੁੱਧੀ ਵਿੱਚ ਹੀ ਇੱਕ ਆਤਮਾ ਮੇਰੇ ਪ੍ਰੀਤਮ ਜੀ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਾਇਕ ਪੈਦਾ ਹੋ ਗਈ ਹੈ। ਜਿਸ ਦਿਨ ਆਪ ਦੀ ਜ਼ਬਾਨ ਵਿੱਚ ਬੋਲਣ ਦੀ ਤਾਕਤ ਆਈ ਉਸ ਦਿਨ ਕਾਕੀ ਪਾਸ ਬੈਠੀ ਸੀ। ਆਪ ਨੇ ਪੁੱਛਿਆ, ਮੈਂ ਕਿੱਥੇ ਹਾਂ? ਕਾਕੀ, ਮਾੜੀ ਸ਼ਕਰ ਵਿੱਚ ਥਲ ਦੇ ਟਿੱਬੇ ਦੀ ਕੱਛ ਵਿੱਚ। ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ, ਭਗਵਾਨ ਨੇ ਇਹ ਦਿਨ ਦੱਸਿਆ ਹੈ। ਦਾਤਾ, ਮੈਂ ਇੱਥੇ ਕਿਸ ਤਰ੍ਹਾਂ ਪਹੁੰਚਾ ਹਾਂ ਅਤੇ ਤੁਸੀਂ ਚੰਨਾਂ ਦੇ ਕਿਨਾਰੇ ਆਪ ਦੇ ਘਰਾਂ ਬਾਰਾਂ ਤੋਂ ਇੱਡੀ ਦੂਰ ਜਹਿਲਮ ਤੋਂ ਪਾਰ ਇੱਥੇ ਕਿਸ ਤਰ੍ਹਾਂ ਪਹੁੰਚੇ ਹੋ? ਕਾਕੀ ਨੇ ਆਪਣੀ ਉਦਾਸੀ, ਵੈਰਾਗ, ਮਾਤਾ ਪਿਤਾ ਦੇ ਕਠੋਰ ਸਲੂਕ, ਘਰ ਤੋਂ ਵਿਦਾਇਗੀ, ਨਦੀ ਕਿਨਾਰੇ ਚੁਣ ਲਾਗੇ ਪਹੁੰਚ ਕੇ ਹਾਵੇ, ਉਸ ਵੇਲੇ ਉਹਨਾਂ ਦੀ ਲੋਧ ਦੇ ਬਜਰੇ ਵਿੱਚ ਪਹੁੰਚਣ ਦਾ ਸਾਰਾ ਹਾਲ, ਫਿਰ ਆਪਣੇ ਨਿਰਾਸ਼ਤਾ ਦੇ ਦੁੱਖ, ਵੈਦ ਜੀ ਦਾ ਪਹੁੰਚਣਾ ਅਤੇ ਭਾਈ ਜੀਵਣੇ ਦੇ ਪਿਆਰ ਦਾ ਸਾਰਾ ਹਾਲ ਸੁਣਾਇਆ। ਅੰਤ ਵੈਦ ਜੀ ਦਾ ਪ੍ਰੀਤਮ ਜੀ ਦੇ ਪ੍ਰੇਮੀ ਅਤੇ ਸ਼ਰਧਾਲੂ ਹੋ ਜਾਣ ਦਾ ਹਾਲ ਵੀ ਕਹਿ ਸੁਣਾਇਆ। ਇਹ ਸਾਰਾ ਕੁਝ ਸੁਣ ਕੇ ਆਪ ਨੇ ਕਿਹਾ, ਪ੍ਰੀਤਮ ਜੀ, ਅਰ ਕਹਿੰਦੇ ਸਾਰੀ ਅੱਖਾਂ ਵਿੱਚੋਂ 2-3 ਟੇਪੇ ਡਿੱਗ ਪਏ ਅਰ ਸੌਂ ਗਏ। ਇਸ ਤੋਂ ਕੁਛ ਦਿਨਾਂ ਦੇ ਬਾਅਦ ਉਹ ਚੰਗੇ ਤਕੜੇ ਹੋ ਗਏ, ਕਿਉਂਕਿ ਹੁਣ ਉਹਨਾਂ ਦੀ ਆਪਣੀ ਪੱਕੀ ਹੋਈ ਸੁਰਤ ਕੰਮ ਕਰਨ ਲੱਗ ਗਈ ਸੀ। ਕਾਕੀ ਦੇ ਪੁੱਛਣ 'ਤੇ ਦਾਤਾ ਜੀ ਨੇ ਆਪਣੀ ਮਾਰ ਦਾ ਸਾਰਾ ਹਾਲ ਜਦ ਸੁਣਾਇਆ ਤਦ ਕਾਕੀ ਨੂੰ ਬਹੁਤ ਦੁੱਖ ਹੋਇਆ। ਹਾਏ, ਇਹ ਆਪ ਦਾ ਇਸ ਭਿਆਨਕ ਹਾਲਤ ਵਿੱਚ ਪਹੁੰਚਣਾ ਅਤੇ ਮੌਤ ਦੇ ਮੂੰਹ ਵਿੱਚ ਅਪੜ ਕੇ ਮੁੜਨਾ ਸਭ ਮੇਰੀ ਮੂਰਖਤਾ ਦਾ ਫਲ ਹੈ। ਨਾ ਮੈਂ ਘਰੋਂ ਇਸ ਤਰ੍ਹਾਂ ਨਿਕਲਦੀ, ਨਾ ਆਪ 'ਤੇ ਸ਼ੁਭਾ ਪੈਂਦਾ, ਨਾ ਆਪ ਦੁੱਖ ਦੇਖਦੇ। ਪਰ ਹਾਂ, ਹੋਣੀ ਮੈਂ ਅੰਧੀ ਨੂੰ ਉਸ ਵੇਲੇ ਕੋਈ ਹੋਰ ਰਸਤਾ ਦਿਸਦਾ ਹੀ ਨਹੀਂ ਸੀ। ਮੇਰੇ ਤ੍ਰਿਗ ਹੈ, ਮੇਰੇ ਜਨਮ ਅਰ ਜੀਵਨ ਦੇ ਤ੍ਰਿਗ ਹੈ। ਦਾਤਾ ਜੀ, ਇਹ ਦੁੱਖ ਕਰਨਾ ਕਾਸ ਲਈ? ਮੈਂ ਮਾਰ ਕਿਸੇ ਦੇ ਜ਼ੋਰ ਅੱਗੇ ਝੋਕੇ ਤਾਂ ਨਹੀਂ ਖਾਧੀ। ਮੈਂ ਅਣਖ ਸਵੈ ਸਤਿਕਾਰ ਅਤੇ ਸਵੈ ਰੱਖਿਆ ਦੇ ਅਸੂਲ ਵਾਲਾ ਹਾਂ, ਪਰ ਮੇਰੀ ਫਕੀਰੀ, ਨਿਮਰਤਾ, ਗਰੀਬੀ, ਹਾਰ ਜਾਣ, ਲੜਨ, ਧੱਕਾ ਸਹਿਣ, ਧੱਕਾ ਕਰਨ ਜਾਂ ਦੁੱਖ ਦੇਣ ਲੈਣ ਵਿੱਚ ਨਹੀਂ। ਮੈਂ ਸੰਸਾਰ ਦਾ, ਲੋਕਾਂ ਦਾ ਜਾਂ ਆਪਣੇ ਮਨ ਦਾ ਫਕੀਰ ਨਹੀਂ। ਮੈਂ ਤਾਂ ਆਪਣੇ ਪ੍ਰੀਤਮ ਜੀ ਦਾ ਮੰਗਤ ਜਨ ਹਾਂ। ਮੇਰੇ ਤੋਂ ਕਰਾਉਣ ਵਾਲੇ ਕੰਮਾਂ ਦੀ ਚੇਸ਼ਟਾ ਮੇਰੀ ਸ਼ਕਤੀ, ਬਲ, ਮਨ, ਬੁੱਧੀ, ਇਰਾਦੇ ਜਾਂ ਸੰਕਲਪ ਵਿੱਚ ਨਹੀਂ, ਪਰ ਪ੍ਰੀਤਮ ਜੀ ਦੇ ਹੁਕਮ ਵਿੱਚ ਹੈ। ਉਹ ਮੇਰੇ ਅੰਦਰ ਕਰਤਾ ਜਾਂ ਵਜੰਤਰੀ ਜੀ ਹਨ ਅਤੇ ਮੈਂ ਉਹਨਾਂ ਦੀ ਮਰਜ਼ੀ ਦੇ ਅੱਗੇ ਯੰਤਰ ਦੀ ਤਰ੍ਹਾਂ ਹਾਂ। ਜੀ ਕੋ ਲਿਖਣਹਾਰੇ ਦੇ ਹੱਥ ਵਿੱਚ ਕਲਮ ਆਉਂਦੀ ਹੈ, ਕਲਮ ਲਿਖਣਹਾਰੇ ਦੇ ਹੁਕਮ ਵਿੱਚ ਜੋ ਉਹ ਚਾਹੁੰਦਾ ਹੈ ਲਿਖਦੀ ਹੈ। ਫਿਕਰ ਨਾ ਕਰੋ, ਮੈਨੂੰ ਨਾ ਕਿਸੇ ਮਾਰਿਆ ਅਤੇ ਨਾ ਮੈਂ ਕਿਸੇ 'ਤੇ ਜਿੱਤ ਪਾਈ ਅਤੇ ਨਾ ਕਿਸੇ ਦੇ ਅੱਗੇ ਹਾਰ ਖਾਧੀ। ਜੋ ਹੋਇਆ ਹੈ ਸੋ ਪ੍ਰੀਤਮ ਜੀ ਦਾ ਹੁਕਮ ਸੀ, ਉਹਨਾਂ ਦਾ ਕੌਤਕ ਸੀ, ਉਹਨਾਂ ਦਾ ਕੋਈ ਕਾਰਜ ਇਸ ਵਿੱਚ ਸੀ। ਕਾਕੀ, ਦਾਤਾ, ਤੁਸੀਂ ਸੱਚਮੁੱਚ ਬ੍ਰਹਮ ਹੋ। ਦਾਤਾ, ਕੰਮ ਕੇ। ਪ੍ਰੀਤਮ ਜੀ ਇਹ ਕਹਿੰਦੇ ਅੱਖਾਂ ਬੰਦ ਹੋ ਗਈਆਂ, ਪ੍ਰਾਰਥਨਾ ਵਿੱਚ ਜੁੜ ਗਏ ਅਤੇ 2-3 ਟੇਪੇ ਜਲ ਦੇ ਕਿਰੇ। ਜਦ ਅੱਖ ਖੁੱਲ੍ਹੀ ਤਾਂ ਕਾਕੀ ਨੇ ਆਖਿਆ, ਸ੍ਰੀ ਜੀ, ਇਸ ਮੁਰਦਾ ਅਤੇ ਅੰਨੀ ਤੋਂ ਇਹ ਵੀ ਭੁੱਲ ਹੋਈ, ਬਖਸ਼ ਲਓ। ਦਾਤਾ ਜੀ, ਮੈਂ ਬ੍ਰਹਮ ਨਹੀਂ ਅਤੇ ਨਾ ਦਾਤਾ ਜੀ ਹਾਂ। ਦਾਤਾ ਤਾਂ ਮੇਰੇ ਪ੍ਰੀਤਮ ਜੀ ਆਪ ਹਨ, ਤੇ ਬ੍ਰਹਮ ਉਹ ਹੈ ਜੋ ਮੇਰੇ ਪ੍ਰੀਤਮ ਜੀ ਦਾ ਪ੍ਰੀਤਮ ਹੈ। ਕਾਕੀ ਮੈਂ ਪੜ੍ਹੀ ਹੋਈ ਹਾਂ ਪਰ ਮੂਰਖ, ਖੇਤੀ ਹਾਂ ਪਰ ਸੜੀ ਹੋਈ, ਸੜੀ ਹੋਈ ਖੇਤੀ ਹਾਂ ਪਰ ਪਾਣੀ ਨਾਲ, ਮੇਰੀਆਂ ਭੁੱਲਾਂ ਦਾ ਅੰਤ ਨਹੀਂ। ਹੇ ਪ੍ਰੀਤਮ ਜੀ ਦੇ ਪ੍ਰੇਮੀ ਜੀ, ਮੈਨੂੰ ਬਖਸ਼ੋ। ਮੈਂ ਘਰੋਂ ਬਨਵਾਸ ਦਾ ਸੰਕਲਪ ਲੈ ਕੇ ਆਈ ਸੀ ਪਰ ਫਿਰ ਘਰਾਂ ਵਿੱਚ ਵਾਸ ਹੋ ਗਿਆ ਹੈ। ਦਾਤਾ ਸਭ ਪ੍ਰੀਤਮ ਜੀ ਦੇ ਹੁਕਮ ਵਿੱਚ ਹੈ, ਘਰਾਂ ਵਿੱਚ ਕੀ ਅਤੇ ਬਨਾਂ ਵਿੱਚ ਕੀ ਹੈ। ਨਦੀ ਦੇ ਕਿਨਾਰੇ ਇਕੱਲਿਆਂ ਵਿਚਰ ਕੇ ਵੇਖ ਲਿਆ ਜੇ, ਪਹਿਲਾਂ ਬਨ ਤੈਨੂੰ ਤੇਰੀ ਵਿੱਦਿਆ ਅਤੇ ਸ਼ਾਸਤਰਾਂ ਦਾ ਮਿਲਿਆ ਸੀ, ਉਸ ਵਿੱਚ ਗੁਆਚੀ ਰਹੀ। ਦੂਸਰਾ ਬਨ ਨਦੀ ਦਾ ਕਿਨਾਰਾ ਲੱਭਾ, ਮਨ ਸ਼ਾਂਤ ਨਾ ਹੋਇਆ, ਸਮਾਂ ਰੋਂਦਿਆਂ ਹੀ ਲੰਘ ਗਿਆ। ਹੁਣ ਜਿਹੜੀ ਘਰ ਦੇ ਵਾਸ ਵਿੱਚ ਕਿਰਣਾ ਅਤੇ ਬਨ ਦੇ ਵਾਸ ਵਿੱਚ ਰੁਚੀ ਹੈ, ਇਹ ਵੀ ਭੁੱਲੀ ਪੈ ਜਾਣਾ ਹੈ। ਰਾਤ ਸਾਰੀ ਬਨ ਹੈ ਕਿਉਂਕਿ ਘਰ ਦੇ ਸਾਰੇ ਸੌਂ ਜਾਂਦੇ ਹਨ ਅਤੇ ਪੂਰਨ ਇਕਾਂਤ ਹੋ ਜਾਂਦੀ ਹੈ। ਉਸ ਵੇਲੇ ਕੋਈ ਰੋਲੇ ਧੰਦੇ ਨਹੀਂ ਆਉਂਦੇ, ਜਿਨ੍ਹਾਂ ਤੋਂ ਡਰਦੇ ਬਨਾਂ ਨੂੰ ਜਾਈਦਾ ਹੈ। ਉਹ ਬਨ ਰੂਪ ਰਾਤ ਸੌਂ ਸੌਂ ਅਤੇ ਪਾਸੇ ਮਾਰ ਮਾਰ ਕੇ ਗੁਜ਼ਾਰ ਦੇਈਦੀ ਹੈ। ਦਿਨ ਗ੍ਰਹਿਸਥ ਦਾ ਹੈ, ਧਰਮ ਅਤੇ ਸ਼ਰਮ ਦੀ ਕਮਾਈ ਦਾ ਵੇਲਾ ਹੁੰਦਾ ਹੈ। ਉਸ ਵੇਲੇ ਪਾਪਾਂ ਅਤੇ ਅਧਰਮ ਦੀ ਕਮਾਈ ਵਿੱਚ ਰੁੱਝ ਕੇ ਗ੍ਰਹਿਸਥ ਦਾ ਨਾਸ਼ ਕਰੀਦਾ ਹੈ। ਰਾਤ ਜੋ ਸਾਡੇ ਸੰਨਿਆਸ ਲਈ ਸੀ ਅਤੇ ਦਿਨ ਜੋ ਸਾਡੇ ਗ੍ਰਹਿਸਥ ਲਈ ਸੀ, ਅਸੀਂ ਦੋਨੋਂ ਤਬਾਹ ਕਰ ਰਹੇ ਹਾਂ। ਹੁਕਮ ਨਹੀਂ ਪਛਾਣਦੇ, ਬਨਾਂ ਵਿੱਚ ਜਾ ਕੇ ਅਸੀਂ ਪਰਚੇ ਲੱਭਦੇ ਹਾਂ, ਸ਼ਾਸਤਰਾਂ ਦੇ, ਚੇਲਿਆਂ ਦੇ, ਕੁੱਟੀਆਂ ਉਸਾਰਨ ਦੇ, ਛੇਤਰ ਬਣਾਉਣ ਦੇ। ਜੇ ਘਰਾਂ ਵਿੱਚ ਰਹਿੰਦੇ ਹਾਂ ਤਾਂ ਮਾਇਆ ਵਿੱਚ ਖਚਤ ਹੋ ਕੇ ਘਰਾਂ ਨੂੰ ਨਰਕ ਬਣਾ ਲੈਂਦੇ ਹਾਂ। ਕਿਤੇ ਵੀ ਰਹਿ ਕੇ ਹੁਕਮ ਨੂੰ ਅਸੀਂ ਨਹੀਂ ਪਛਾਣਦੇ। ਇਸ ਵੇਲੇ ਵੈਦ ਜੀ ਅਤੇ ਉਹਨਾਂ ਦੀ ਸੁਸ਼ੀਲ ਇਸਤਰੀ ਆ ਗਏ ਹੋਏ ਸਨ। ਦਾਤਾ ਲੋਕ ਨੂੰ ਇਸ ਤਰ੍ਹਾਂ ਗੱਲਾਂ ਕਰਦਿਆਂ ਵੇਖ ਕੇ ਪ੍ਰਸੰਨ ਹੋਏ। ਜੋ ਕੁਛ ਉਹ ਕਹਿ ਰਹੇ ਸਨ ਵੈਦ ਜੀ ਨੇ ਸੁਣਿਆ ਸੀ। ਸਿਰ ਨਿਵਾ ਕੇ ਕਹਿਣ ਲੱਗੇ, ਦਾਤਾ ਜੀ ਆਪ ਧੰਨ ਹੋ। ਦਾਤਾ ਪ੍ਰੀਤਮ ਜੀ ਦਾਤਾ ਹਨ, ਉਹ ਤਨਤਾ ਦੇ ਯੋਗ ਹਨ। ਹਾਂਜੀ, ਤਨਤਾ ਦੇ ਯੋਗ ਵੀਣਾ ਨਹੀਂ, ਪਰ ਵੀਣਾ ਦਾ ਵਜਾਉਣ ਹਾਰ। ਵੀਣਾ ਆਪਣੇ ਵਿੱਚੋਂ ਉਹ ਸੁਰ ਕੱਢਦੀ ਹੈ ਜੋ ਵਜੰਤਰੀ ਚਾਹੁੰਦਾ ਹੈ। ਧੰਨ ਹਨ ਪ੍ਰੀਤਮ ਜੀ ਜੋ ਆਪ ਦੇ ਹਿਰਦੇ ਵਿੱਚ ਮਿਹਰ ਪਾ ਕੇ ਮੇਰੇ ਜੇ ਬੰਚਾਰੀ ਦੀ ਦਾਰੀ ਕਰਾਉਂਦੇ ਅਤੇ ਅਨਾਥ ਬਨਵਾਸਨਾ ਦੀ ਸਹਾਇਤਾ ਕਰਾਉਂਦੇ ਹਨ। ਧੰਨ ਹਨ ਉਹ ਅਤੇ ਧੰਨ ਹੋ ਤੁਸੀਂ ਜੋ ਪਿਆਰ ਕਰਦੇ ਹੋ। ਕਾਕੀ ਸ੍ਰੀ ਜੀ, ਮੈਂ ਵਿੱਦਿਆ ਪੜ੍ਹ ਕੇ ਵਿਗੜੀ ਹੋਈ ਅਜੇ ਸੰਸਿਆਂ ਦੇ ਹੱਥੋਂ ਨਹੀਂ ਛੁੱਟ ਰਹੀ। ਆਪ ਦੇ ਬਿਰਹੋਂ ਵਿੱਚ ਕੇਵਲ ਆਪ ਦੀ ਯਾਦ ਦਾ ਫੁਰਨਾ ਸੀ, ਆਪ ਦੇ ਮਿਲੇ ਆਪ ਦੇ ਸੁਰਜੀਤ ਹੋਣ ਦੀ ਸਿੱਖ ਸੀ। ਹੁਣ ਚਾਹੀਦਾ ਸੀ ਕਿ ਆਪ ਦੇ ਦਰਸ਼ਨ ਅਤੇ ਸੇਵਾ ਵਿੱਚ ਖੀਵੀ ਰਹਾਂ, ਪਰ ਫਿਰ ਅਕਲ ਹੁਜਤਾਂ ਪੜਦੀ ਹੈ। ਪੁੱਛਣ ਨੂੰ ਜੀ ਕਰਦਾ ਹੈ ਕਿ ਕਿਆ ਪ੍ਰੀਤਮ ਜੀ ਨੈਣ ਭਰ ਹਾਏ ਸੰਨਿਆਸ ਤੋਂ ਵਰੇਦੇ ਹਨ, ਜੋ ਸਭ ਤੋਂ ਸ੍ਰੇਸ਼ਟ ਆਸ਼ਰਮ ਹੈ। ਦਾਤਾ ਜੀ, ਸੰਨਿਆਸ ਤਾਂ ਸਿਖਾਲਦੇ ਹਨ ਪਰ ਹੋਰ ਤਰ੍ਹਾਂ ਦਾ। ਆਖਦੇ ਹਨ ਮੈਂ ਦਾ ਸੰਨਿਆਸ ਕਰੋ, ਮੇਰੀ ਦਾ ਤਿਆਗ ਕਰੋ, ਸਰੀਰ ਨਾਲ ਮੋਹ ਤੋੜੋ, ਫਿਰ ਜੋ ਕੁਛ ਕਿ ਆਪਣਾ ਬਣਾਇਆ ਸੀ ਉਸਨੂੰ ਛੱਡ ਦਿਓ। ਪਰ ਇਉਂ ਨਹੀਂ ਕਿ ਮੈਨੂੰ ਛੱਡ ਕੇ ਚੁੱਪ ਕਰਕੇ ਪੱਥਰ ਦੇ ਵਾਂਗ ਅੰਦਰੋਂ ਜੜ ਹੋ ਕੇ ਬੈਠੇ ਰਹੋ ਅਤੇ ਮੇਰੀ ਯਾਨੀ ਮਾਲ ਮਿਲਕ ਤੋਂ ਮੂੰਹ ਮੋੜ ਕੇ ਲੋਕਾਂ 'ਤੇ ਭਾਰੂ ਹੋ ਕੇ ਟੁੱਕਰ ਮੰਗਦੇ ਫਿਰੋ, ਜਾਂ ਐਵੇਂ ਬੰਨਾਂ ਵਿੱਚ ਬੈਠ ਰਹੋ ਅਥਵਾ ਵੱਡੇ ਗ੍ਰਸਤੀ ਡੇਰੇਦਾਰ ਬਣ ਕੇ ਸੰਨਿਆਸੀ ਕਹਾਓ। ਉਹ ਕਹਿੰਦੇ ਹਨ ਮੈਂ ਅਤੇ ਮੇਰੀ ਨੂੰ ਆਪਣੇ ਅੰਦਰੋਂ ਤਾਂ ਕੱਟੋ ਪਰ ਕੱਟ ਕੇ ਸੁੱਟੋ ਨਾ। ਪ੍ਰੀਤਮ ਜੀ ਦੇ ਅੱਗੇ ਮੈਂ ਰੱਖ ਦਿਓ ਅਤੇ ਹੁਕਮ ਵਿੱਚ ਕੰਮ ਕਰੋ। ਪ੍ਰੀਤਮ ਜੀ ਦਾ ਹੁਕਮ ਉਹ ਕੰਮ ਕਰਾਉਂਦਾ ਹੈ ਜਿਸ ਵਿੱਚ ਪ੍ਰੀਤਮ ਜੀ ਦੇ ਪ੍ਰੀਤਮ ਦੀ ਵਡਿਆਈ ਪ੍ਰਗਟ ਹੁੰਦੀ ਹੈ। ਅਤੇ ਜਦੋਂ ਉਹ ਮੇਰੀ ਨੂੰ ਛੁਡਾਉਂਦੇ ਹਨ ਤਾਂ ਉਹ ਸਾਰੇ ਨੂੰ ਜਿਸ ਨੂੰ ਮੇਰੀ ਕਹੀਦਾ ਹੈ ਅਤੇ ਸਰੀਰ ਨੂੰ ਜਿਸ ਦੇ ਕਾਰਨ ਮਾਲ ਅਤੇ ਮਿਲਕ ਆਦਿ ਮੇਰੇ ਬਣਦੇ ਹਨ, ਆਪਣੇ ਭਾਣੇ ਅੰਦਰ ਸੇਵਾ ਵਿੱਚ ਸਫਲ ਕਰਾਉਂਦੇ ਹਨ। ਵੈਦ ਜੀ, ਇਸ ਨੂੰ ਰੱਤਾ ਕੋ ਖੋਲ੍ਹ ਕੇ ਸਮਝਾਓ ਜੀ। ਦਾਤਾ ਜੀ, ਸੰਨਿਆਸ ਨਾਮ ਹੈ ਸੱਟ ਦੇਣ ਦਾ, ਤਿਆਗ ਕਰਨ ਦਾ। ਪਹਿਲਾਂ ਮਾਲ ਮਿਲਕ ਇਸਤਰੀ ਆਦਿ ਤਿਆਗ ਕੇ ਬਨ ਪ੍ਰਸਥੀ ਬਨ ਵਿੱਚ ਜਾ ਕੇ ਟਿਕਣ ਵਾਲੇ ਬਣੀਦਾ ਸੀ, ਫਿਰ ਤਿਆਗ ਵਿੱਚ ਹੀ ਫਿਰ ਨਿਕਲੀਦਾ ਸੀ ਜਗਤ ਦੇ ਉਧਾਰ ਲਈ। ਪਰ ਹੁਣ ਤਾਂ ਬਿਨਾਂ ਪਹਿਲੇ ਤ੍ਰੈਸ਼ ਆਸ਼ਰਮਾਂ ਵਿੱਚੋਂ ਲੰਘੇ ਦੇ ਸੰਨਿਆਸੀ ਕੇ ਸਾਧੂ ਉਹ ਨਿਕਲਦੇ ਹਨ। ਤਿਆਗ ਆਪਣੇ ਮਨੋਰਥ ਵਿੱਚ ਸਫਲ ਨਹੀਂ ਹੋ ਸਕਦਾ। ਸੋਚੋ, ਸਾਡੇ ਮਨਾਂ ਨੂੰ ਮਾਲ ਮਿਲਕ ਪਰਿਵਾਰ ਨਹੀਂ ਚੰਬੜੇ, ਪਰ ਇਹਨਾਂ ਦੇ ਮੋਹ ਪਿਆਰ ਸਾਡੀ ਮੈਂ ਨਾਲ ਚੰਬੜੇ ਸਨ ਇਹਨਾਂ ਦੇ ਮੋਹ, ਸੋ ਆਪਣੀ ਮੈਂ ਨਾਲ ਇਹਨਾਂ ਦਾ ਮੋਹ ਤੋੜਨਾ ਸੀ, ਇਹ ਸੀ ਅਸਲੀ ਸੰਨਿਆਸ। ਸੋ ਮੈਂ ਦਾ ਅੰਤਮ ਤਿਆਗ ਇਹ ਹੈ ਕਿ ਆਪਣੀ ਰਾਏ ਆਪਣੀ ਮਰਜ਼ੀ ਪ੍ਰੀਤਮ ਜੀ ਦੇ ਹੁਕਮ ਦੇ ਅੱਗੇ ਨਿਵਾ ਦੇਵੇ, ਉਹ ਕੰਮ ਕਰੇ, ਉਹ ਸੋਚ ਸੋਚੇ ਅਤੇ ਉਹ ਬੋਲ ਬੋਲੇ ਜੋ ਉਹ ਹੁਕਮ ਕਰਦੇ ਹਨ, ਅਤੇ ਉਹਨਾਂ ਦੇ ਪਿਆਰ ਅਤੇ ਧਿਆਨ ਵਿੱਚ ਮਸਤ ਰਹੇ। ਮੈਂ ਦਾ ਖਿਲਾਰਾ ਸੀ ਮੇਰੀ, ਮੇਰੀ ਦਾ ਤਿਆਗ ਇਹ ਹੈ ਕਿ ਸਰੀਰ ਜਿਸ ਨੂੰ ਮੇਰਾ ਕਹੀਦਾ ਹੈ, ਇਸੇ ਦੇ ਮੋਹ ਕਰਕੇ ਮਾਲ ਮਿਲਕ ਮੇਰੇ ਲੱਗਦੇ ਹਨ, ਇਸ ਸਾਰੇ ਤੇ ਸਰੀਰ ਤੱਕ ਆਪਣੇ ਨਾ ਸਮਝੇ ਜਾਣ, ਪਰ ਪ੍ਰੀਤਮ ਜੀ ਦੇ ਉਹਨਾਂ ਦੇ ਹੁਕਮ ਨੂੰ ਪਛਾਣ ਕੇ ਹੁਕਮ ਵਿੱਚ ਇਹਨਾਂ ਨੂੰ ਸਫਲਾਵੇ। ਪ੍ਰੀਤਮ ਜੀ ਬ੍ਰਹਮ ਵਾਹਿਗੁਰੂ ਨੂੰ ਪਿਆਰ ਕਰਦੇ ਹਨ ਜੋ ਪ੍ਰੇਹ ਸਰੂਪ ਹੈ, ਉਸਦੇ ਪ੍ਰੇਹ ਸਰੂਪ ਨੂੰ ਪਿਆਰ ਕਰੀਏ ਅਤੇ ਉਸਨੂੰ ਅੰਗ ਸੰਗ ਜਾਣੀਏ। ਹਾਂ, ਉਸ ਨਾਲ ਸਾਡੀ ਕਦੇ ਵਿਥ ਨਾ ਪਵੇ। ਇਸਤਰੀ ਪੁੱਤਰ ਪਿਆਰੇ ਜਦ ਕੋਈ ਗੁਜ਼ਰੇ ਤਾਂ ਪ੍ਰੀਤਮ ਜੀ ਦੇ ਜਾਣ ਕੇ ਉਹਨਾਂ ਦੇ ਅਰਪਣ ਕਰੀਏ। ਧਰਮ ਕਰਮ ਜੋ ਕਰੀਏ ਉਹਨਾਂ ਨੂੰ ਅਰਪੀਏ, ਪਦਾਰਥ ਕਮਾਈਏ ਧਰਮ ਦੀ ਕਮਾਈ ਨਾਲ, ਫਿਰ ਭਲੇ ਅਰਥ ਲਾ ਕੇ ਭਲਾ ਮਨਾਈਏ, ਪਕੜ ਵਿੱਚ ਨਾ ਫਸੀਏ, ਨਾ ਦੇਣ ਦੀ ਨਾ ਲੈਣ ਦੀ। ਮੇਰੀ ਜਾਚੇ ਇਹ ਸਫਲ ਸੰਨਿਆਸ ਹੈ। ਰਾਤ ਨੂੰ ਲੋੜ ਜੋਗੀ ਨੀਂਦ ਕਰਕੇ ਬਾਕੀ ਸਾਰਾ ਵੇਲਾ ਜੋਗ ਵਿੱਚ ਲੰਘੇ। ਜੋਗ ਪਿਆਰੇ ਦੀ ਦਮ ਬਦਮ ਦੀ ਯਾਦ, ਯਾਦ ਵਿੱਚ ਲਿਵ, ਲਿਵ ਵਿੱਚ ਆਪਾ। ਸਾਡੀ ਜੋ ਆਪਣੇ ਸੰਕਲਪਾਂ ਨਾਲ ਪਕੜ ਅਤੇ ਪ੍ਰੀਤ ਹੈ, ਇਸ ਦਾ ਨਿਰੋਧ ਹੋਵੇ ਅਤੇ ਪ੍ਰੀਤਮ ਜੀ ਦੀ ਯਾਦ ਧਿਆਨ ਮੇਲ ਵਿੱਚ ਪ੍ਰੀਤ ਹੋਵੇ। ਹਾਂ, ਯਾਦ ਦਮ ਬਦਮ ਹੋਵੇ। ਦਿਨ ਨੂੰ ਗ੍ਰਹਿਸਥ ਦੇ ਜ਼ਰੂਰੀ ਕੰਮਾਂ ਤੋਂ ਛੁੱਟ ਜੋ ਸਮਾਂ ਹੈ ਇਸ ਪਿਆਰ ਦੇ ਰੰਗ ਵਿੱਚ ਲੰਘੇ ਅਤੇ ਸਰੀਰ ਨਾਲ ਪ੍ਰੀਤਮ ਜੀ ਦੇ ਦੱਸੇ ਸੁਰਗ ਰਾਜ ਦੇ ਕੰਮ ਸੁੱਤੇ ਹੀ ਜੋ ਹੋਣ ਸੋ ਪਏ ਹੋਣ। ਕਾਕੀ, ਇਹ ਮਨ ਦੇ ਸੰਕਲਪਾਂ ਤੋਂ ਛੁੱਟ ਕੇ ਲਿਵ ਵਿੱਚ ਰਹਿਣਾ ਜੋ ਆਪ ਨੇ ਕਿਹਾ ਹੈ, ਵੈਰਾਗ ਅਤੇ ਵਿਵੇਕ ਨਾਲ ਪ੍ਰਾਪਤ ਕਰਨਾ ਕਿ ਯੋਗ ਸਾਧਨ ਨਾਲ? ਦਾਤਾ, ਕਿਸੇ ਤਰ੍ਹਾਂ ਹੋਵੇ। ਵੈਰਾਗ ਐਵੇਂ ਆਉਣਾ ਕਠਿਨ ਹੈ, ਕਾਰਨ ਪਾ ਕੇ ਆਉਂਦਾ ਹੈ, ਪਰ ਪ੍ਰੀਤਮ ਜੀ ਨਾਲ ਰਾਗ ਹੋ ਜਾਵੇ ਤਾਂ ਹੋਰ ਸਾਰੇ ਤੋਂ ਵੈਰਾਗ ਆਪੇ ਹੋ ਜਾਂਦਾ ਹੈ। ਇਸੇ ਤਰ੍ਹਾਂ ਪ੍ਰੀਤਮ ਜੀ ਦੇ ਹੁਕਮ ਅੱਗੇ ਜਦੋਂ ਹੀਲ ਹੁਜਤ ਨਹੀਂ ਰਹਿੰਦੀ, ਉਹਨਾਂ ਦੀ ਮਤ ਆਪਣੀ ਹੋ ਜਾਂਦੀ ਹੈ, ਤਦ ਹੁਕਮ ਪਛਾਣ ਦਾ ਵਿਵੇਕ ਹੋ ਜਾਂਦਾ ਹੈ। ਹੱਠ ਯੋਗ ਅਤੇ ਕਰਮ ਯੋਗ ਪ੍ਰੀਤਮ ਜੀ ਐਂ ਕਰਾਉਂਦੇ ਹਨ, ਆਖਦੇ ਹਨ, ਤੁਸੀਂ ਦਿਸਣ ਵਾਲੇ ਨਾਲ ਮੋਹ ਕਰਦੇ ਹੋ, ਨਦਰੀ ਆਵੇ ਤੇ ਸਿਉਂ ਮੋਹ। ਫਿਰ ਆਖਦੇ ਹਨ, ਜੋ ਦਿਸਦਾ ਹੈ ਸੋ ਬਿਨਸੰਹਾਰ ਹੈ, ਜੋ ਦਿਸੈ ਸੋ ਸਗਲ ਬਿਨਾਸੇ। ਫਿਰ ਆਖਦੇ ਹਨ ਕਿ ਤਿਸ ਸਿਉਂ ਨੇ ਉਹਨਾਂ ਕੀ ਜਈ ਜੇ ਦਿਸੈ ਚੱਲਣ ਹਾਰ। ਕਿਉਂਕਿ ਜਿਸ ਸ਼ੈ ਨਾਲ ਮੋਹ ਹੋਵੇ ਉਹ ਜਦੋਂ ਬਿਨਸਦੀ ਹੈ ਤਦੋਂ ਵਿਛੋੜਾ ਹੁੰਦਾ ਹੈ, ਸੋ ਇਹ ਦਿਸਣ ਹਾਰ ਨਾਲ ਮੋਹ ਦੁੱਖ ਪੈਦਾ ਕਰਨ ਵਾਲਾ ਕੰਮ ਹੈ। ਇਸ ਕਰਕੇ ਦਿਸਣ ਵਾਲੇ ਮੋਹ ਮੋੜ ਲਿੱਤਾ। ਫਿਰ ਪ੍ਰੀਤਮ ਜੀ ਆਖਦੇ ਹਨ, ਐਸੀ ਸੰਚ ਜੋ ਬਿਨਸਤ ਨਾਹੀਂ। ਹੁਣ ਉਸੇ ਮੋਹ ਨੂੰ ਦੇਖਣ ਹਾਰ ਵੱਲ ਪਾ ਦਿੱਤਾ ਜੋ ਬਿਨਸਨ ਹਾਰ ਨਹੀਂ, ਕਿਉਂਕਿ ਦੇਖਣ ਹਾਰ ਦਾ ਜੋ ਅਵਨਾਸ਼ੀ ਹੈ ਵਿਛੋੜਾ ਨਹੀਂ ਹੁੰਦਾ। ਸੋ ਪ੍ਰੀਤਮ ਜੀ ਆਖਦੇ ਹਨ, ਨਾ ਉਹ ਮਰੇ ਨਾ ਹੋਵੇ ਸੋਗ। ਇਸ ਕਰਕੇ ਉਸਨੂੰ ਪਿਆਰ ਕਰਨ ਦਾ ਫਲ ਸ਼ੋਕ ਦੀ ਨਿਵਿਰਤੀ ਅਤੇ ਸਦਾ ਸੁੱਖ ਹੈ। ਹੁਣ ਉਹ ਦੇਖਣ ਵਾਲਾ ਦ੍ਰਿਸ਼ਟਾ ਪ੍ਰਿਯ ਸਰੂਪ ਹੈ, ਅਸੀਂ ਉਸੇ ਦੀ ਅੰਸ਼ ਹਾਂ। ਇਸ ਕਰਕੇ ਸਾਡਾ ਅਸਲਾ ਵੀ ਪ੍ਰੇਮ ਹੈ। ਅਸਾਂ ਨੇ ਆਪਣੀ ਪ੍ਰੇਮ ਦੀ ਸ਼ਕਤੀ ਨੂੰ ਦਿਸਣਹਾਰ ਜਾਂ ਦ੍ਰਿਸ਼ਟਮਾਨ ਵੱਲ ਲਾ ਰੱਖਿਆ ਹੈ। ਇਸ ਦਾ ਫਲ ਦੁੱਖ ਹੁੰਦਾ ਹੈ। ਜੇ ਅਸੀਂ ਆਪਣੀ ਪਿਆਰ ਦੀ ਸ਼ਕਤੀ ਨੂੰ ਦ੍ਰਿਸ਼ਟਾ ਵਾਹਿਗੁਰੂ ਵੱਲ ਲਾ ਦੇਈਏ ਤਾਂ ਉਸ ਨਾਲ ਮੇਲ ਹੋ ਜਾਏਗਾ। ਉਹ ਵੀ ਚੇਤਨ ਹੈ, ਪ੍ਰਿਯ ਸਰੂਪ ਹੈ, ਸਾਡੇ ਵਿੱਚ ਵੀ ਉਸੇ ਦੀ ਚੇਤਨ ਸ਼ਕਤੀ ਅਤੇ ਪ੍ਰੇਮ ਦੀ ਅੰਸ਼ ਹੈ। ਜਦ ਅਸਾਂ ਜੀਵ ਦਾ ਸਾਧਨ ਸਾਧਿਆ, ਅਰਥਾਤ ਆਪਣੇ ਕੁਦਰਤੀ ਪ੍ਰੇਮ ਦੇ ਸੁਭਾਅ ਨੂੰ ਦ੍ਰਿਸ਼ਟਮਾਨ ਵੱਲੋਂ ਹਟਾ ਕੇ ਉਸ ਵੱਲ ਲਾ ਲਿਆ ਤਾਂ ਮੇਲ ਹੋ ਜਾਏਗਾ। ਯੋਗ ਜੁੜਨ ਨੂੰ ਜਾਂ ਮੇਲ ਨੂੰ ਆਖਦੇ ਹਨ। ਸੋ ਪ੍ਰੀਤਮ ਜੀ ਇਹ ਯੋਗ ਸਿਖਾਲਦੇ ਹਨ। ਇਉਂ ਦਿਨ ਰਾਤ ਉੱਠਤ ਬੈਠਤ ਸੋਵਤ ਜੁੜੇ ਯੋਗ ਵਿੱਚ ਹੀ ਰਹੀਦਾ ਹੈ, ਨਾਲੇ ਜੁੜੇ ਰਹੀਦਾ ਹੈ, ਨਾਲੇ ਗ੍ਰਹਿਸਥ ਵਿੱਚ ਬੈਠੇ ਉਹ ਕੰਮ ਕਾਜ ਕਰੀਦੇ ਹਨ ਜੋ ਪ੍ਰੀਤਮ ਜੀ ਦੀ ਆਗਿਆ ਦੇ ਹਨ। ਜਿਨ੍ਹਾਂ ਦੇ ਕਰਨ ਦਾ ਕਾਰਨ ਸਾਡੀ ਆਪਣੀ ਵੱਖਰੀ ਮਰਜ਼ੀ ਨਹੀਂ ਆਉਂਦੀ ਪਰ ਪ੍ਰੀਤਮ ਜੀ ਦਾ ਹੁਕਮ ਆਉਂਦਾ ਹੈ। ਇਉਂ ਦਾ ਯੋਗ ਪ੍ਰੀਤਮ ਜੀ ਕਰਾਉਂਦੇ ਹਨ। ਉਹ ਬੰਨ ਅਤੇ ਘਰ ਨੂੰ ਇੱਕ ਤੁਲ ਕਰਵਾ ਕੇ ਜਿਨ੍ਹਾਂ ਪਿਆਰਿਆਂ ਨੂੰ ਆਪੇ ਪੂਰਨ ਕਰ ਲੈਂਦੇ ਹਨ ਉਹਨਾਂ ਦੀ ਆਪੇ ਮਹਿਮਾ ਕਰਦੇ ਹਨ। ਜਿਤ ਕਰ ਬੰਨ ਸੰਸਰ ਕੀਆ ਅਤੇ ਪੂਰੇ ਸੰਸਾਰ। ਵੈਦ ਜੀ, ਸ੍ਰੀ ਜੀ ਦ੍ਰਿਸ਼ਟਮਾਨ ਅਰਥਾਤ ਆਪਣੀ ਹਉਂ ਸਰੀਰ ਅਤੇ ਇਸਤਰੀ ਪੁੱਤਰ ਧਨ ਆਦਿ ਨਾਲੋਂ ਪਿਆਰ ਉੱਠ ਕੇ ਦ੍ਰਿਸ਼ਟੇ ਜਿਸ ਨੂੰ ਵਾਹਿਗੁਰੂ ਕਿਹਾ ਜੇ ਵਿੱਚ ਪਿਆਰ ਪੈ ਜਾਵੇ ਇਹ ਬੜਾ ਕਠਿਨ ਕੰਮ ਹੈ। ਕੀ ਇਸ ਲਈ ਪ੍ਰਾਣਾਯਾਮ ਧਾਰਨਾ ਧਿਆਨ ਆਦਿਕ ਸਾਧਨਾ ਦੀ ਲੋੜ ਨਹੀਂ? ਦਾਤਾ ਜੀ, ਪ੍ਰੀਤਮ ਜੀ ਦੁੱਖ ਦਾਰੂ ਆਖਦੇ ਹਨ। ਦੁੱਖ ਜਿਸ ਤੋਂ ਲੋਕ ਡਰਦੇ ਹਨ ਉਹ ਦਾਰੂ ਹੈ, ਕਿਉਂ ਜੋ ਦੁੱਖ ਦਿਸਣ ਵਾਲੇ ਦ੍ਰਿਸ਼ਟਮਾਨ ਤੋਂ ਵੈਰਾਗ ਕਰਾਉਂਦਾ ਹੈ। ਉਧਰੋਂ ਉਹਨਾਂ ਨੇ ਇੱਕ ਨਵੀਂ ਸ਼ੈ ਬਣਾਈ ਹੈ, ਸਤਸੰਗ, ਜੋ ਦੁਖੀ ਨੂੰ ਦੁੱਖ ਦੇਣ ਵਾਲੇ ਦੇ ਮੋਹ ਵੱਲੋਂ ਧੂ ਕੇ ਦ੍ਰਿਸ਼ਟੇ ਵੱਲ ਖਿੱਚ ਲੈਂਦਾ ਹੈ। ਕਾਕੀ, ਸਤ ਹੈ, ਪਰੰਤੂ ਸ੍ਰੀ ਜੀ ਪ੍ਰੀਤਮ ਜੀ ਅਸਾਂ ਦੇਖੇ ਨਹੀਂ, ਸਾਨੂੰ ਉਹਨਾਂ ਦਾ ਪਿਆਰ ਸਤਸੰਗ ਕਿਸ ਤਰ੍ਹਾਂ ਸਿਖਾਲਦਾ ਹੈ? ਦਾਤਾ, ਪਹਿਲਾਂ ਪ੍ਰੇਮ ਨੂੰ ਸਮਝੀਏ ਕਿ ਕੀ ਸ਼ੈ ਹੈ। ਪ੍ਰੇਮ ਜੋ ਆਦਰਸ਼ਕ ਹੈ ਅਰਥਾਤ ਜੋ ਨਿਰੋਲ ਰੂਹਾਨੀ ਜਾਂ ਆਤਮਾ ਦਾ ਪਰਮਾਤਮਾ ਵਿੱਚ ਹੁੰਦਾ ਹੈ, ਅਜੇ ਅਸੀਂ ਸਮਝ ਨਹੀਂ ਰਹੇ। ਪਰ ਦ੍ਰਿਸ਼ਟਮਾਨ ਨਾਲ ਜੋ ਮੋਹ ਸਾਡਾ ਹੈ ਉਸਨੂੰ ਅਸੀਂ ਸਮਝਦੇ ਹਾਂ। ਇਸ ਤੋਂ ਅਗੇਰੀ ਗੱਲ ਸਮਝਣ ਦਾ ਯਤਨ ਕਰੀਏ। ਜਿਸ ਨਾਲ ਸਾਡਾ ਪਿਆਰ ਹੁੰਦਾ ਹੈ ਉਸ ਲਈ ਸਾਡੇ ਅੰਦਰ ਧੂ ਜਾਂ ਖਿੱਚ ਪੈਂਦੀ ਹੈ। ਇਹ ਖਿੱਚ ਜਾਂ ਧੂ ਇਹ ਚਾਹੁੰਦੀ ਹੈ ਕਿ ਪਿਆਰਾ ਕਿਸੇ ਵੇਲੇ ਵਿਛੜੇ ਨਾ, ਅੱਖਾਂ ਤੋਂ ਓਹਲੇ ਨਾ ਹੋਵੇ, ਹਰਦਮ ਦਿਸਦਾ ਰਹੇ। ਜਦੋਂ ਪਿਆਰਾ ਪ੍ਰਾਪਤ ਹੁੰਦਾ ਹੈ ਤਾਂ ਅੱਖਾਂ ਉਸਨੂੰ ਇੱਕਦਮ ਲਈ ਆਪਣੇ ਤੋਂ ਓਹਲੇ ਨਹੀਂ ਹੋਣ ਦਿੰਦੀਆਂ, ਅਤੇ ਜਦੋਂ ਕਦੇ ਪਿਆਰਾ ਵਿਛੜ ਜਾਵੇ ਤਾਂ ਦਿਲ ਉਸਨੂੰ ਵਿਸਾਰਦਾ। ਹਰ ਵੇਲੇ ਅੰਦਰ ਧੂ ਪੈਂਦੀ ਹੈ ਅਤੇ ਪਿਆਰੇ ਦੀ ਯਾਦ ਅੰਦਰ ਲੱਗੀ ਰਹਿੰਦੀ ਹੈ। ਅਰਥਾਤ ਇਹ ਕਿ ਪਿਆਰਾ ਇੱਕਦਮ ਲਈ ਭੁੱਲਦਾ ਨਹੀਂ ਹੈ। ਲਓ ਹੁਣ ਸਾਨੂੰ ਸਾਫ਼ ਸਮਝ ਪੈ ਗਈ ਕਿ ਪਹਿਲਾ, ਪਿਆਰੇ ਦੇ ਮੇਲ ਵੇਲੇ ਅੱਖੀਆਂ ਪਿਆਰੇ ਨੂੰ ਪਰੇ ਨਹੀਂ ਹੋਣ ਦਿੰਦੀਆਂ ਅਤੇ ਦਿਲ ਵਿੱਚ ਆਨੰਦ ਭਰਪੂਰ ਹੁੰਦਾ ਹੈ, ਅਤੇ ਦੂਸਰਾ, ਵਿਛੋੜੇ ਵੇਲੇ ਪਿਆਰੇ ਦੀ ਯਾਦ ਅੰਦਰੋਂ ਦੂਰ ਨਹੀਂ ਆਉਂਦੀ ਅਤੇ ਮਨ ਵਿੱਚ ਖਿੱਚ ਜਾਂ ਧੂਹ ਪੈਂਦੀ ਰਹਿੰਦੀ ਹੈ। ਇਸ ਪਿਆਰ ਦਾ ਇਹ ਨਿਸ਼ਚਿਤ ਸਰੂਪ ਹੈ ਜਿਸ ਨੂੰ ਅਸੀਂ ਬਿਨਾਂ ਸੰਸੇ ਸਾਫ਼ ਸਾਫ਼ ਸਮਝ ਸਕਦੇ ਹਾਂ ਕਿ ਪਿਆਰ ਦਾ ਪ੍ਰਕਾਸ਼ ਜਾਂ ਪਿਆਰ ਦਾ ਪ੍ਰਗਟ ਹੋਣਾ ਜਾਂ ਪਿਆਰ ਦਾ ਰੂਪ ਜਿਸ ਨੂੰ ਸਾਡੀ ਸਮਝ ਹੁਣ ਸਮਝ ਸਕਦੀ ਹੈ ਕਿ ਉਹ ਕੀ ਸ਼ੈ ਹੈ। ਉੱਤਰ, ਯਾਦ। ਸਤਸੰਗ ਸਿਖਾਲਦਾ ਹੈ ਕਿ ਜਦ ਉਹ ਵਾਹਿਗੁਰੂ ਦੀਂਦਾ ਨਹੀਂ, ਅੱਖਾਂ ਦੇ ਸਾਹਮਣੇ ਨਹੀਂ ਹੈ, ਤਾਂ ਤੁਸੀਂ ਇਉਂ ਖਿਆਲ ਕਰੋ ਕਿ ਉਸ ਨਾਲ ਸਾਡਾ ਵਿਛੋੜਾ ਹੈ ਅਤੇ ਸਾਨੂੰ ਜਗਤ ਦੇ ਪਿਆਰ ਤੋਂ ਸਮਝ ਆ ਚੁੱਕੀ ਹੈ ਕਿ ਵਿਛੋੜੇ ਵਿੱਚ ਪਿਆਰੇ ਦੀ ਯਾਦ ਨਹੀਂ ਭੁੱਲਿਆ ਕਰਦੀ ਅਤੇ ਧੂਹ ਪਿਆ ਕਰਦੀ ਹੈ। ਸੋ ਜੇ ਹੁਣ ਅਸੀਂ ਪਿਆਰੇ ਨੂੰ ਵਿਛੜਿਆ ਸਮਝ ਕੇ ਉਸਨੂੰ ਯਾਦ ਕਰਿਆ ਕਰੀਏ ਅਤੇ ਉਸਦੀ ਯਾਦ ਨੂੰ ਹਰਦਮ ਪਕਾਈਏ, ਤਦ ਸਾਨੂੰ ਉਸਦੀ ਧੂਹ ਜਾਂ ਖਿੱਚ ਪਵੇਗੀ। ਇਹ ਧੂਹ ਜਾਂ ਖਿੱਚ ਹੀ ਪ੍ਰੇਮ ਦਾ ਪ੍ਰਗਟ ਸਰੂਪ ਸਾਡੀ ਸਮਝ ਵਿੱਚ ਆਇਆ ਸੀ ਕਿ ਵਿਛੋੜੇ ਵੇਲੇ ਸਾਡੇ ਅੰਦਰ ਹੁੰਦਾ ਹੈ। ਸੋ ਯਾਦ ਦੇ ਪੱਕਿਆਂ ਮਾਨੋ ਪ੍ਰੇਮ ਲੱਗ ਪਿਆ ਜਾਂ ਯਾਦ ਪ੍ਰੇਮ ਵਿੱਚ ਪਲਟ ਗਈ। ਜਿਵੇਂ ਬੋੜ ਤੋਂ ਬੀਜ ਅਤੇ ਬੀਜ ਤੋਂ ਬੋੜ, ਤਿਵੇਂ ਪ੍ਰੇਮ ਤੋਂ ਯਾਦ ਅਤੇ ਯਾਦ ਤੋਂ ਪ੍ਰੇਮ। ਜਿਉਂ ਜਿਉਂ ਇਹ ਪ੍ਰੇਮ ਵਧੇਗਾ ਤਿਉਂ ਤਿਉਂ ਪਿਆਰੇ ਨੂੰ ਵੀ ਸਾਡੀ ਧੂਹ ਪਵੇਗੀ। ਉਹ ਕਿਉਂ? ਉਸ ਲਈ ਇੱਕ ਹੋਰ ਨਿਯਮ ਹੈ, ਉਹ ਸਮਝ ਲਓ। ਉਹ ਇਹ ਹੈ ਕਿ ਜਿਸ ਨੂੰ ਤੁਸੀਂ ਸਦਾ ਯਾਦ ਕਰੋਗੇ ਉਸਨੂੰ ਤੁਸੀਂ ਯਾਦ ਆਓਗੇ। ਇਉਂ ਸਦਾ ਯਾਦ ਕਰਦਿਆਂ ਪ੍ਰੀਤਮ ਜੀ ਤੁਹਾਡੇ ਨਾਲ ਪ੍ਰੇਮ ਵਿੱਚ ਆਉਣਗੇ। ਲਓ ਮੈਂ ਫਿਰ ਦੁਹਰਾਉਂਦਾ, ਜਦੋਂ ਸਾਡੇ ਅੰਦਰ ਅੱਠ ਪੈਰ ਦੀ ਯਾਦ ਪਿਆਰੇ ਜੀ ਲਈ ਵਸ ਪਈ ਹੈ ਤਾਂ ਇਹ ਪ੍ਰੇਮ ਦਾ ਪ੍ਰਗਟ ਸਰੂਪ ਹੈ। ਪ੍ਰੇਮ ਮਾਨੋ ਸੁਰਜੀਤ ਹੋ ਪਿਆ ਹੈ। ਇਹ ਯਾਦ ਜਦ ਨਿਰੰਤਰ ਹੋ ਜਾਏਗੀ ਸਾਡੇ ਵਿੱਚ ਪ੍ਰੀਤਮ ਦੀ ਖਿੱਚ ਜਾਂ ਧੂਹ ਪੈਦਾ ਕਰੇਗੀ, ਅਤੇ ਉਹ ਧੂਹ ਜਦ ਮਜ਼ਬੂਤ ਹੋ ਜਾਏਗੀ ਤਦੋਂ ਪ੍ਰੀਤਮ ਜੀ ਵੀ ਸਾਨੂੰ ਯਾਦ ਕਰਨਗੇ ਅਰ ਖਿੱਚ ਖਾਣਗੇ। ਫਿਰ ਉਹ ਵੱਡੇ ਹਨ, ਸਮਰੱਥ ਹਨ, ਸਾਨੂੰ ਖਿੱਚਣਗੇ। ਅਸੀਂ ਛੋਟੇ ਹੋਣ ਕਰਕੇ, ਹਲਕੇ ਹੋਣ ਕਰਕੇ ਖਿੱਚੇ ਜਾਵਾਂਗੇ ਅਤੇ ਪਿਆਰੇ ਨਾਲ ਜਾ ਮਿਲਾਂਗੇ। ਮੇਲ ਹੋ ਗਿਆ, ਯੋਗ ਹੋ ਗਿਆ। ਇਉਂ ਦੀਆਂ ਮੱਤਾਂ ਦੇ ਕੇ ਅਣਡਿੱਠੇ ਵਾਹਿਗੁਰੂ ਜੀ ਨਾਲ ਸਤਸੰਗ ਮੇਲ ਕਰਾ ਦਿੰਦਾ ਹੈ। ਕਾਕੀ, ਹਰ ਵੇਲੇ ਦੀ ਯਾਦ ਅਣਡਿੱਠੇ ਪ੍ਰੀਤਮ ਜੀ ਵਾਹਿਗੁਰੂ ਲਈ ਅੰਦਰ ਪੈਦਾ ਹੋ ਜਾਣੀ ਵੀ ਔਖਾ ਜਿਹਾ ਕੰਮ ਹੈ। ਦਾਤਾ ਹੈ ਤਾਂ ਸਹੀ, ਪਰ ਜੀ ਕੋ ਇੱਕ ਫੁੱਟੀ ਪਰ ਜਾਗ ਨਾਲ ਮਨ ਦੁੱਧ ਜੰਮ ਜਾਂਦਾ ਹੈ। ਇਸ ਤਰ੍ਹਾਂ ਸਤਸੰਗ ਦੀ ਇੱਕ ਕਣੀ ਨਾਲ ਇਹ ਕਾਰਜ ਸਾਰ ਦਿੰਦਾ ਹੈ। ਉਹ ਕਿਣਕਾ ਬਹੁਤ ਅਮੋਲਕ ਹੈ, ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਅਤੇ ਉਹ ਕਣੀ ਇਉਂ ਅੰਦਰ ਪੈਂਦੀ ਹੈ ਕਿ ਜਦ ਸਤਸੰਗ ਨੂੰ ਮਿਲੋ ਉੱਥੇ ਪ੍ਰੀਤਮ ਜੀ ਦਾ ਪਿਆਰ ਡੁੱਲ ਡੁੱਲ ਪੈ ਰਿਹਾ ਹੁੰਦਾ ਹੈ। ਜਿਹੀ ਸੰਗਤ ਅਤੇ ਹਾ ਫਲ, ਉਹਨਾਂ ਦੇ ਦਰਸ਼ਨ ਅਤੇ ਮੇਲ ਨਾਲ ਉਹ ਜਿਹਾ ਰੰਗ ਲੱਗਦਾ ਹੈ। ਫਿਰ ਸਤਸੰਗ ਪ੍ਰੀਤਮ ਜੀ ਦਾ ਕੀਰਤਨ ਕਰਦਾ ਹੈ। ਇਹ ਕੀਰਤਨ ਸਿਰ ਕਰਮਾਂ ਦੇ ਕਰਮ ਹੈ ਜਿਸ ਨਾਲ ਪਿਆਰੇ ਜੀ ਦੀ ਯਾਦ ਅੰਦਰ ਵੜਦੀ ਹੈ। ਫਿਰ ਪ੍ਰੀਤਮ ਜੀ ਨੇ ਕੀਰਤਨ ਕਰਨ ਲਈ ਸਾਡੇ ਪ੍ਰੇਮ ਦੇ ਰੰਗ ਵੱਲੋਂ ਕੱਚੇ ਮਨਾਂ ਨੂੰ ਬੇਆਸਰੇ ਨਹੀਂ ਛੱਡਿਆ। ਆਪਣੇ ਪ੍ਰੇਮ ਰੰਗ ਵਿੱਚ ਆਪਣੇ ਪੱਕੇ ਹੋਏ ਮਨ ਦੀ ਬਾਣੀ ਉਚਾਰੀ ਹੈ। ਉਸ ਬਾਣੀ ਵਿੱਚ ਮਹਿਮਾ, ਉਸਤਤ, ਪਿਆਰ, ਬਿਰਹੋਂ ਅਤੇ ਹੋਰ ਸੁੰਦਰ ਭਾਵ ਐਸੇ ਪੱਕੇ ਰੰਗ ਨਾਲ ਭਰੇ ਹਨ ਕਿ ਜਦ ਉਸ ਪੱਕੀ ਬਾਣੀ ਨਾਲ ਚਾਹੇ ਚੁੱਪ, ਚਾਹੇ ਬੋਲ ਕੇ, ਚਾਹੇ ਗਾਉਂ ਕੇ, ਚਾਹੇ ਸੁਣ ਕੇ ਕਿਸੇ ਤਰ੍ਹਾਂ ਅੰਮ੍ਰਿਤ ਦਾ ਘੁੱਟ ਭਰੋ, ਸਾਈਂ ਦੀ ਯਾਦ ਅੰਦਰ ਜਾਗਦੀ ਹੈ। ਇਸ ਬਾਣੀ ਦਾ ਕੀਰਤਨ ਸੁਣਨਾ ਜਾਂ ਆਪ ਕਰਨਾ, ਬਾਣੀ ਦਾ ਪਾਠ ਕਰਨਾ ਜਾਂ ਵਿਚਾਰਨਾ ਪਰਮ ਪੁਰਖ ਦੀ ਯਾਦ ਵੱਲ ਤੂੰਦਾ ਰਹਿੰਦਾ ਹੈ। ਸੋ ਇਸ ਤਰ੍ਹਾਂ ਦਾ ਰੰਗ ਜਮਾ ਕੇ ਸਤਸੰਗ ਸਾਨੂੰ ਸੁੰਝੇ ਆਕਾਸ਼ ਵਿੱਚ ਬਹੁਲੀਆਂ ਮਾਰ ਮਾਰ ਕੇ ਤਬਾਹ ਹੋ ਜਾਣ ਲਈ ਨਹੀਂ ਛੱਡ ਦਿੰਦਾ, ਸਗੋਂ ਬਾਣੀ ਦਾ ਰਸ ਪਾ ਕੇ ਸਾਨੂੰ ਦੱਸਦਾ ਹੈ ਕਿ ਯਾਦ ਇੱਕ ਸੂਖਮ ਅਵਸਥਾ ਹੈ ਅਤੇ ਅਸੀਂ ਅਸਥੂਲ ਦੇਹ ਵਾਲੇ ਹਾਂ। ਅਸਥੂਲ ਦੇਹ ਦੇ ਸੁੱਖਾਂ ਦੇ ਪ੍ਰੇਮ ਵਿੱਚ ਦਿਨ ਰਾਤ ਲੱਗਣ ਕਰਕੇ ਅਸੀਂ ਅਸਥੂਲਤਾ ਵਿੱਚ ਪਰਪਕ ਹਾਂ, ਤਾਂ ਤੇ ਯਾਦ ਨੂੰ ਵੀ ਅਸਥੂਲਤਾ ਤੋਂ ਸ਼ੁਰੂ ਕਰੀਏ। ਸੋ ਆਪਣੇ ਪਿਆਰੇ ਅਰਥਾਤ ਅਕਾਲ ਪੁਰਖ ਦਾ ਨਾਮ ਦੱਸ ਦਿੰਦੇ ਹਨ ਅਤੇ ਆਖਦੇ ਹਨ ਕਿ ਜੀਭ ਉੱਤੇ ਇਸ ਨੂੰ ਰੱਖ ਕੇ ਅਤੇ ਮਨ ਵਿੱਚੋਂ ਖਿਆਲ ਨੂੰ ਉਸ ਪਾਸੇ ਕਰਕੇ ਉਸ ਭਾਵ ਨਾਲ ਜੋ ਬਾਣੀ ਦੇ ਪਾਠ ਕੀਰਤਨ ਨੇ ਸਾਡੇ ਅੰਦਰ ਪੈਦਾ ਕੀਤਾ ਹੈ, ਸਾਈਂ ਨੂੰ ਜਪੀਏ। ਇਹ ਪ੍ਰੇਮ ਸੰਦੇਸ਼ਾ ਹੈ ਜੋ ਪ੍ਰੀਤਮ ਜੀ ਲੈ ਕੇ ਆਏ ਹਨ। ਇਸ ਨੂੰ ਉਹ ਆਪ ਸੱਚਾ ਸੁਹੇਲਾ ਆਖਦੇ ਹਨ। ਇਹ ਸਾਚਾ ਸੁਹੇਲਾ ਸਾਚੈ ਕਰ ਗਾਵੋ। ਇਸ ਸੁਹੇਲੇ ਦਾ ਰੂਪ ਨਾਮ ਜਾਂ ਸ਼ਬਦ ਹੈ। ਪ੍ਰੀਤਮ ਜੀ ਕਹਿੰਦੇ ਹਨ, ਇਹੋ ਸੁਹੇਲਾ ਸ਼ਬਦ ਹੈ ਸੁਹਾਵ। ਇਉਂ ਇਸ ਸੁਹੇਲੇ ਨਾਲ ਯਾਦ ਦਾ ਸੂਖਮ ਭਾਵ ਜੀਭ ਦਾ ਆਸਰਾ ਲੈ ਕੇ ਉੱਠਦਾ ਹੈ ਅਤੇ ਫਿਰ ਮਨ ਵਿੱਚ ਵੜਦਾ ਯਾਦ ਬਣਦਾ ਜਾਂਦਾ ਹੈ। ਇਸ ਨੂੰ ਨਾਮ ਦਾ ਸਿਮਰਨ ਆਖਦੇ ਹਨ। ਜਪ ਤੋਂ ਸਿਮਰਨ ਆਪੇ ਬਣ ਜਾਂਦਾ ਹੈ, ਇੱਥੋਂ ਤਾਈਂ ਕਿ ਨਿਰੋਲ ਯਾਦ ਬਣ ਜਾਂਦਾ ਹੈ ਅਤੇ ਯਾਦ ਵਿੱਚੋਂ ਖਿੱਚਤੇ ਖਿੱਚ ਤੋਂ ਪੱਕੇ ਪ੍ਰੇਮ ਵਿੱਚ ਪਲਟ ਜਾਂਦਾ ਹੈ ਅਤੇ ਪ੍ਰੇਮ ਬਣ ਕੇ ਪ੍ਰੀਤਮ ਜੀ ਨੂੰ ਖਿੱਚ ਪਾਉਂਦਾ ਹੈ ਅਤੇ ਪ੍ਰੀਤਮ ਜੀ ਸਾਨੂੰ ਆਪਣੀ ਅਨੁਗ੍ਰਹਿ ਨਾਲ ਖਿੱਚ ਕੇ ਆਪਣੇ ਨਾਲ ਮੇਲ ਲੈਂਦੇ ਹਨ। ਇਹ ਯੋਗ ਸੰਪੂਰਨ ਹੋ ਗਿਆ। ਦ੍ਰਿਸ਼ਟਮਾਨ ਜਿਸ ਵਿੱਚ ਸਾਡਾ ਪਿਆਰ ਲੱਗ ਪਿਆ ਹੈ ਉਸ ਵੱਲੋਂ ਯਾਦ ਦੇ ਵਸੀਲੇ ਮਨ ਦਾ ਰੁੱਖ ਮੋੜ ਲਿਆ ਸੀ। ਮੂੰਹ ਮੋੜਦਿਆਂ ਹੀ ਅਸਾਂ ਉਸ ਵੱਲੋਂ ਸੰਨਿਆਸ ਧਾਰਨ ਕਰ ਲਿਆ ਸੀ। ਵਿਚਾਰ ਕਰੋ, ਜਦੋਂ ਅਸੀਂ ਆਪਣੇ ਸਾਰੇ ਕੁਝ ਨੂੰ ਬਿਨਸਣਹਾਰ ਜਾਣ ਕੇ ਅੰਦਰੋਂ ਤਿਆਗਦੇ ਹਾਂ ਪ੍ਰੀਤਮ ਜੀ ਦੇ ਹੁਕਮ ਵਿੱਚ ਅਤੇ ਦੂਸਰਿਆਂ ਦੇ ਸੁੱਖ ਲਈ ਜਿਸ ਨੂੰ ਅਸੀਂ ਪਹਿਲੋਂ ਓਪਰੇ ਜਾਣ ਦੇ ਸਾਂ ਲਗਾਉਂਦੇ ਹਾਂ, ਤਾਂ ਅਮਲੀ ਸੰਨਿਆਸੀ ਹੋ ਜਾਂਦੇ ਹਾਂ ਕਿ ਨਹੀਂ? ਆਪ ਪ੍ਰੀਤ ਯੋਗ ਦਾ ਸੁੱਖ ਅੰਦਰ ਮਾਣਦੇ ਹਾਂ ਅਤੇ ਆਪਣੇ ਸੰਨਿਆਸ ਤੋਂ ਬਾਹਰ ਸਾਰੇ ਲੋਕਾਂ ਨੂੰ ਜੋ ਆਪਣੇ ਹਮਸਾਏ ਹਨ, ਜੋ ਸ੍ਰਿਸ਼ਟੀ ਖਾਲਕ ਹਨ ਜਾਂ ਪ੍ਰੀਤਮ ਜੀ ਦੇ ਸਾਂਝੇ ਹੋਏ ਹੋਣ ਕਰਕੇ ਭਰਾ ਹਨ, ਸੁੱਖ ਦਿੰਦੇ ਹਾਂ ਪਰ ਸਹਿਜ ਸੁਭਾਅ। ਇਸ ਨੂੰ ਆਖਦੇ ਹਾਂ ਸਰਬੱਤ ਦਾ ਭਲਾ। ਟੇਕ ਸਾਡੀ ਨਾਮ 'ਤੇ, ਧਿਆਨ ਪ੍ਰੀਤਮ ਜੀ ਉੱਤੇ, ਇਉਂ ਜੁੜੇ ਰਹਿੰਦੇ ਹਾਂ ਅਬਨਾਸੀ ਪ੍ਰੀਤਮ ਨਾਲ। ਸਰਬੱਤ ਦਾ ਭਲਾ ਸਹਿਜ ਸੁਭਾਅ ਹੋ ਹੀ ਜਾਂਦਾ ਹੈ ਸਾਡੇ ਸੰਨਿਆਸ ਦੇ ਸੁਭਾਅ ਕਰਕੇ। ਇਉਂ ਆਪ ਵੀ ਸੁਖੀ, ਜਿਉਂਦੇ ਜੀ ਸੁਖੀ, ਨਕਦੋ ਨਕਦੀ ਸੁਖੀ ਹੋ ਜਾਂਦੇ ਹਾਂ ਅਤੇ ਬਾਕੀ ਸ੍ਰਿਸ਼ਟੀ ਜੋ ਆਪਣੇ ਤੋਂ ਭਿੰਨ ਸੀ ਸਾਥੋਂ ਦੁਖੀ ਨਹੀਂ ਹੁੰਦੀ ਪਰ ਸੁੱਖ ਪਾਉਂਦੀ ਹੈ। ਸੋ ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਂਦੇ ਹਾਂ। ਅਸੀਂ ਇਉਂ ਆਪਣੇ ਅੰਦਰੋਂ ਪ੍ਰੇਮ ਸਰੂਪਤਾ ਨੂੰ ਮੋਹ ਕਹਿ ਕੇ ਕੱਟਣ ਦੀ ਥਾਵੇਂ ਸਫਲ ਕਰਦੇ ਹਾਂ ਪਰਮ ਪੁਰਖ ਨਾਲ ਪ੍ਰੇਮ ਕਰਕੇ। ਫਿਰ ਸੰਨਿਆਸੀ ਹੋ ਜਾਂਦੇ ਹਾਂ ਹੁਕਮ ਪਛਾਣਨ ਨਾਲ, ਹੋਂ ਦੇ ਕੱਟੇ ਜਾਣ ਕਰਕੇ ਅਤੇ ਗਿਆਨਵਾਨ ਹੋ ਜਾਂਦੇ ਹਾਂ ਹੋਂ ਦੇ ਦੂਰ ਹੋ ਕੇ ਸ਼ੁੱਧ ਹੋ ਜਾਣ ਨਾਲ। ਇਹ ਗੱਲ ਕੁਛ ਹੋਰ ਹੋ ਕੇ ਮੁੱਕੀ ਤਾਂ ਸੁਣਨ ਵਾਲਿਆਂ ਦੇ ਨੇਤਰ ਬੰਦ ਹੋ ਚੁੱਕੇ ਸਨ ਔਰ ਸਾਰੇ ਕਿਸੇ ਐਸੇ ਰਸ ਵਿੱਚ ਨਿਮਗਨ ਸਨ ਕਿ ਜਿਸ ਨੂੰ ਕਦੇ ਡਿੱਠਾ ਜਾਂ ਸੁਣਿਆ ਨਹੀਂ ਸੀ। ਦਾਤਾ ਜੀ ਵੀ ਸਮਝਦੇ ਸਨ, ਆਪਣੇ ਰੰਗ ਵਿੱਚ ਮਗਨ ਹੋ ਗਏ ਗੁਰੂ ਰੁਪਿਆਰੀ ਸਾਧ ਸੰਗਤ ਜੀ। ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।